ਅਥਾਰਾ ਆਕਾਸ਼ ਖਾਲੀ ਤਾਂ ਉਹਨੂੰ ਆਕਾਸ਼ ਕਹਿੰਦੇ। ਦਰਖਤ ਨਜ਼ਰ ਆਉਂਦੇ ਨੇ, ਆ ਫਸਲ ਨਜ਼ਰ ਆ ਰਹੀ, ਅਸੀਂ ਬੈਠੇ ਨਜ਼ਰ ਆ ਰਹੇ ਹਾਂ। ਉਹ ਕਹਿੰਦੇ ਇਹਨਾਂ ਸਾਰਿਆਂ ਦੇ ਪਿੱਛੇ ਚੱਲ, ਆਕਾਸ਼ ਤੈਨੂੰ ਦਿਸਦਾ ਨਹੀਂ, ਉਹ ਤੇਰਾ ਅਨੁਮਾਨ ਹੈ ਵੀ ਆ ਖਾਲੀ ਥਾਂ ਆਕਾਸ਼ ਦਿਸਦਾ ਤਾਂ ਹੈ ਜੀ। ਆਕਾਸ਼ ਤੋਂ ਕਰੋੜਾਂ ਗੁਣਾ ਸੂਸ਼ ਉਹ ਤੱਕ ਹੈ ਜਿਹਨੂੰ ਵਾਹਿਗੁਰੂ ਕਹਿੰਦੇ ਨੇ, ਰਾਮ ਕਹਿੰਦੇ, ਅੱਲਾ ਕਹਿੰਦੇ, ਨਾਰਾਇਣ ਕਹਿੰਦੇ ਨੇ, ਉਹ ਇੱਥੇ ਹੀ ਪਰਿਪੂਰਨ ਹੈ ਸਾਰੇ, ਤੁਹਾਡੇ ਅੰਦਰ ਵੀ ਹੈ ਬਾਹਰ ਵੀ ਹੈ। ਜਦ ਉਹ ਤੱਤ ਅੰਦਰ ਹੋ ਕੇ ਕੰਮ ਕਰਦਾ ਹੈ, ਉਹਦਾ ਨਾਂ ਆਤਮਾ ਪੈ ਜਾਂਦਾ ਹੈ। ਉਹੀ ਉਹ ਐਵੇਂ ਜਿਵੇਂ ਹੋ ਗਿਆ ਜਿਵੇਂ ਕੋਠੇ ਆਪਣੇ ਮਕਾਨ ਦੇ ਵਿੱਚ ਆਕਾਸ਼ ਹੈ ਜਿਹੜਾ, ਉਹਨੂੰ ਮਠਾ ਆਕਾਸ਼ ਕਹਿੰਦੇ ਹੈ, ਘੜੇ ਦੇ ਵਿੱਚ ਜਿਹੜਾ ਖਾਲੀ ਦਾ ਹੈ ਉਹਨੂੰ ਘਟਾ ਆਕਾਸ਼ ਕਹਿੰਦੇ, ਜਿਹੜਾ ਖੁੱਲ੍ਹਾ ਆਕਾਸ਼ ਹੈ ਉਹਨਾਂ ਚਾਨਣੀ ਵਾਲਾ ਆਕਾਸ਼ ਹੈ ਇਹਨੂੰ ਪੰਡਾਲ ਆਕਾਸ਼ ਕਹਿੰਦੇ ਨੇ। ਇਹ ਉੱਪਰਲੇ ਨਾਲੋਂ ਬੰਦਤਾ ਅੱਡ ਤਾਂ ਨਹੀਂ ਨਾ ਹੋਇਆ, ਉਹ ਆਕਾਸ਼ ਸੂਸ਼ਮ ਹੈ, ਰੋਕ ਨਹੀਂ ਸਕਦੀ ਕੈਨਵਸ ਉਹਨੂੰ ਕੋਈ ਤੋੜ ਦੇਵੇ ਵਿਚਾਰਿਆ। ਉਹ ਤਾਂ ਇੱਕ ਰਸ ਪਰਿਪੂਰਨ ਹੈ, ਇਸ ਤਰ੍ਹਾਂ ਹੀ ਵਾਹਿਗੁਰੂ ਜਿਹੜਾ ਨਾ ਸਾਰੇ ਪਰਿਪੂਰਨ ਹੈ। ਅਰ ਜਿਹੜਾ ਕੁਛ ਦਿਸਦਾ ਹੈ ਤਾਂ ਪਰੇ ਹੈ, ਜਿੱਥੇ ਦਿਸਦਾ ਨਹੀਂ ਉੱਥੇ ਉੱਥੇ ਹੈ ਦਿਸਣ ਵਾਲਿਆਂ ਤੋਂ। ਕਹਿੰਦੇ ਉਹਨੂੰ ਬੁੱਧਿਆ ਤਾਂ ਠੀਕ ਹੈ, ਨਹੀਂ ਪੜ੍ਹ ਲੈ ਜਿੰਨਾ ਪੜ੍ਹੀਆ ਜੇਤੀ ਹਰ ਜਾ ਪੜ੍ਹੀਆ ਜੇਤੇ ਸਾਥ ਪੜ੍ਹ ਲੈ ਜਿੰਨਾ ਪੜ੍ਹ ਲੈ। ਨਾਨਕ ਲੇਖੇ ਇੱਕ ਗੱਲ ਹੋਰ, ਹੋਮੇ ਚੱਕਣਾ, ਇਹ ਹੋਮੇ ਦੇ ਚੱਕਣਾ ਚਾਕ 'ਚ ਪਿਆ ਹੋਇਆ ਸੰਸਾਰ ਵਕਤ ਗੁਜ਼ਾਰ ਦਾ ਤੁਰਿਆ ਜਾਂਦਾ ਹੈ, ਧਿਆਨ ਦਿੰਦਾ ਨਹੀਂ ਵੀ ਇੰਨਾ ਹੀ ਜਾਣ ਗਿਆ ਮੈਂ ਕੌਣ ਆ, ਜੇ ਇੰਨਾ ਕੁ ਵੀ ਜਾਣ ਗਿਆ ਨਾ ਫਿਰ ਬਚ ਜਾਏਗਾ। ਨਹੀਂ ਕਰਮ ਚਿੰਬੜੇ ਰਹਿਣੇ ਨੇ, ਚਿੰਬੜੇ ਹੋਏ ਕਰਮ ਜਿਹੜੇ ਨੇ ਉਹਨਾਂ ਨੇ ਫਲ ਦਿੰਦੇ ਹੀ ਰਹਿਣਾ, ਕਦੇ ਬਾਦਸ਼ਾਹ ਬਣਾ ਦੇਣਾ, ਕਦੇ ਉਹਨਾਂ ਨੇ ਕਰਤਾਰ ਵੀ ਬਣਾ ਦੇਣਾ। ਕਿਤੇ ਬੜੇ ਬੜੇ ਕਰਮਾਂ ਦੀਆਂ ਮੈਂ ਇੱਥੇ ਸਾਖੀਆਂ ਸੁਣਾਉਂਦਾ ਸੀ ਵੀ ਕਿਵੇਂ ਕਰਮਾਂ ਨੇ ਤਨ ਕਰੇ, ਵੱਡੇ ਵੱਡਿਆਂ ਤੋਂ ਤੁਹਾਨੂੰ ਰਿਹਾ ਰਾਜਾ ਜਨਵੇਜਾ ਦੇ ਮੱਥੀ ਵਰਤ ਵਿਆਸ ਪੜਾਇਆ, ਤਿੰਨ ਕਰ ਜਾ ਕੇ 18 ਕਾਏ ਕਿਤਨਾ ਚਲੇ ਜਲਾਇਆ। ਮਹਾਰਾਜ ਕਹਿੰਦੇ ਲੇਖ ਨਾ ਮਿੱਟੀ ਇਹ ਸਕੀ ਜੋ ਲਿਖਿਆ ਕਰਤਾਰ। ਉਹ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ, ਕਿਸੇ ਨੇ ਚੰਗੇ ਕਰਿਆ ਚੰਗੇ ਭੋਗਦਾ, ਮੰਦੇ ਕਰਿਆ ਮੰਦੇ ਭੋਗਦਾ, ਪਰ ਛੁਟਕਾਰਾ ਤਾਂ ਨਾ ਹੋਇਆ ਨਾ, ਛੁਟਕਾਰਾ ਤਾਂ ਨਹੀਂ ਹੋਇਆ, ਗੱਲ ਨਹੀਂ ਬੁੱਝੀ ਅਸੀਂ ਕੌਣ। ਜੇ ਇੰਨੀ ਕੁ ਗੱਲ ਵੀ ਅਸੀਂ ਬੁੱਝ ਆਈਏ ਤਾਂ ਮੈਂ ਕੌਣ ਹਾਂ, ਫੇਰ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਤੇਰੇ ਅੰਦਰ ਸੰਸ ਹੈ ਨਾ, ਉਹ ਤੋਂ ਪਰਲੇ ਪਾਸੇ ਝਾਕਦਾ ਰੱਬ, ਜਿੱਥੇ ਤੂੰ ਮੁੱਕਦਾ ਉਹ ਤੂੰ ਕਹਾਂ ਰੱਬ ਸ਼ੁਰੂ ਹੋ ਜਾਂਦਾ। ਜਿਹੜਾ ਸਰੀਰ ਹੈ ਮੈਂ ਆਪਾਂ ਬਿਲਕੁਲ ਮੰਨਣਾ ਹੋਇਆ ਇਸ ਗੱਲ ਨੂੰ ਵੀ ਨਾਮ ਸ਼ਕਤੀ ਇੱਥੇ ਪਰਿਪੂਰਨ ਹੈ ਸਾਰੇ, ਉਹਨੇ ਖੰਡ ਬ੍ਰਹਮੰਡ ਸਭ ਧਾਰੇ ਹੋਏ ਨੇ, ਸਭ ਨੂੰ ਨਿਯਮ 'ਚ ਰੱਖਦੀ। ਇੱਥੇ ਖੇਲ ਕੀ ਹੋ ਰਿਹਾ, ਤਿੰਨ ਚੀਜ਼ਾਂ ਖੇਲ ਰਹੀਆਂ ਸੰਸਾਰ 'ਚ। ਜਿਹੜਾ ਵਾਹਿਗੁਰੂ ਆ ਉਹ ਖੇਲ ਨਹੀਂ ਕਰਦਾ, ਉਹ ਸੱਤਾ ਦਿੰਦਾ, ਉਹ ਇੱਕ ਰਸ ਇੱਕ ਕਿਉਂ ਖੇਲ ਨਹੀਂ ਕਰਦਾ, ਉਹ ਥਾਂ ਕੋਈ ਨਹੀਂ ਜਿੱਥੇ ਉਹ ਨਹੀਂ ਹੈ, ਉਹ ਸੱਤਿਆ ਦੇ ਰਿਹਾ। ਜਿਵੇਂ ਆਕਸੀਜਨ ਸੱਤਿਆ ਦਿੰਦੀ ਆ, ਸਾਹ ਲੈ ਰਹੇ ਹਾਂ, ਜੇ ਆਕਸੀਜਨ ਮੁੱਕ ਜਾਵੇ ਆਪਾਂ ਸਾਰੇ ਕਢਾਈ ਕਰ ਦਈਏ। ਹੁਣ ਆਕਸੀਜਨ ਦੀਦੀ ਤਾਂ ਹੈ ਨਹੀਂ ਨਾ ਸਾਹ, ਜੇ ਦੇਖਣੀ ਆ ਕਿਸੇ ਨੇ ਆ ਟਿਊਬਵੈਲ ਦੇ ਟੋਏ 'ਚ ਵੜ ਦਿਓ, ਕਹਿੰਦੇ ਜੀ ਭੂਤ ਨੇ ਮਾਰ ਲਿਆ, ਭੂਤ ਨਹੀਂ ਉੱਥੇ ਆਕਸੀਜਨ ਨਹੀਂ ਹੁੰਦੀ, ਬਾਹਰਲੀ ਹਵਾ 'ਚ ਹੈ। ਐਵੇਂ ਜਿਵੇਂ ਨਾਮ ਦੀ ਨਾਮ ਦੀ ਸ਼ਕਤੀ ਹੋਣ ਕਰਕੇ ਆਪਣੇ ਸਰੀਰ ਚੱਲਦੇ ਨੇ, ਫਸਲਾਂ ਉੱਗਦੀਆਂ ਨੇ, ਦਰਖਤ ਉੱਗਦੇ ਨੇ, ਧਰਤੀਆਂ ਘੁੰਮਦੀਆਂ ਨੇ, ਨਾਮ ਦੀ ਸ਼ਕਤੀ ਹੈ ਸਾਰੀ, ਉਹ ਸਾਰੇ ਪਰਿਪੂਰਨ ਹੈ। ਮਹਾਰਾਜ ਕਹਿੰਦੇ ਜੇ ਤੂੰ ਇਹਨੂੰ ਮੰਨ ਲਵੇ ਨਾ, ਨਾਮ ਦੀ ਸ਼ਕਤੀ ਮੰਨ ਲਵੇ ਵੀ ਨਾਮ ਸਾਰੇ ਪਰਿਪੂਰਨ ਹੈ, ਚਾਹੇ ਤੈਨੂੰ ਦਿਸਿਆ ਨਹੀਂ ਹੈ, ਪਰ ਉਹ ਦੇਖਣ ਦਾ ਤਰੀਕਾ ਅਸੀਂ ਦੱਸਾਂਗੇ। ਮੰਨਣਾ ਤਾਂ ਹੈ, ਮੰਨੇ ਤਾਂ ਕੀ ਹੋਏਗਾ। ਮਹਾਰਾਜ ਕਹਿੰਦੇ ਤੈਨੂੰ ਮੁਕਤੀ ਮਿਲ ਜਾਏਗੀ, ਮੰਨਾ ਪਾਵਾ ਮੋਖ ਦੁਆਰ, ਮੰਨਾ ਪਰਵਾਰ ਹੈ ਸਦਾਰ, ਮੰਨਾ ਤਾਰੇ ਤਾਰੇ ਗੁਰਸਿੱਖ, ਮੰਨਾ ਨਾਨਕ ਭਵੇ ਨਫਿਕ, ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ। ਮੰਨਣਾ ਨਹੀਂ ਹੈ ਵੀ ਇੱਥੇ ਸਾਰੇ ਪਰਿਪੂਰਨ ਹੈ, ਨਾਮ ਨਾਮ ਤੇ ਨਾਮੀ 'ਚ ਫਰਕ ਨਹੀਂ ਹੈ, ਉਹ ਵਾਹਿਗੁਰੂ ਦੀ ਸ਼ਕਤੀ ਨਾਲ ਵਾਹਿਗੁਰੂ ਦੇ ਜੁੜੀ ਹੋਈ ਸਾਰੇ ਪਰਿਪੂਰਨ। ਹੁਣ ਖੇਲ ਕੀ ਹੋ ਰਿਹਾ, ਵਾਹਿਗੁਰੂ ਨੇ ਆਪਣੀ ਮਰਜ਼ੀ ਦੇ ਵਿੱਚ ਸ੍ਰਿਸ਼ਟੀ ਪੈਦਾ ਕਰਨ ਵਾਸਤੇ ਮਾਇਆ ਬਣਾ ਦਿੱਤੀ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਆ ਰਿਹਾ। ਉਹ ਮਾਇਆ ਜਦ ਪਸਾਰ ਦੀ ਮਾਇਆ ਮਿਲਦੀ ਹੈ, ਜੜ ਹੈ। ਹੁਣ ਜੜ ਜਿਹੜੀ ਹੈ ਇਹਨੂੰ ਪ੍ਰਕਿਰਤੀ ਕਹਿੰਦੇ ਨੇ। ਬਹੁਤ ਪ੍ਰਕਿਰਤੀ ਸਭ ਤੋਂ ਜਿਹੜੀ ਪਹਿਲੀ ਪ੍ਰਕਿਰਤੀ ਸੀ ਉਹਦੇ ਵਿੱਚ ਤਿੰਨ ਗੁਣ ਸੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਉਹ ਪਰਮੇਸ਼ਰ ਦੀ ਜਿਵੇਂ ਚਮਕ ਪੱਥਰ ਲਿਆ ਨਾ ਇੰਡਸਟਰੀ ਦੇ ਵਿੱਚ, ਭਾਰੀ ਵੱਡਾ ਹੋਵੇ ਉਹਨੂੰ ਐਂ ਕਰ ਦਿਓ ਸਾਰੀ ਇੰਡਸਟਰੀ, ਜਿਹੜੇ ਲੋਹੇ ਕੱਟੇ ਪਏ ਨੇ ਨੱਠੇ ਹੀ ਫਿਰਨਗੇ, ਐਨੂੰ ਉਠਾ ਲਓ, ਐਨੂੰ ਉਠਾ ਲਓ। ਉਹ ਚਮਕ ਪੱਥਰ ਤਾਂ ਕੁਛ ਨਹੀਂ ਕਰਦਾ, ਉਹਦੇ ਵਿੱਚ ਸੱਤਾ ਹੈ, ਉਹ ਸਭ ਚੀਜ਼ ਨੂੰ ਸੱਤਾ ਦੇਣਾ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਇਹ ਮਾਇਆ ਨੂੰ ਸੱਤਾ ਦਿੰਦਾ, ਮਾਇਆ ਖੇਲਣ ਲੱਗ ਜਾਂਦਾ। ਇਹਨੂੰ ਪ੍ਰਕਿਰਤੀ ਕਹਿੰਦੇ ਨੇ। ਪ੍ਰਕਿਰਤੀ ਵਿੱਚ ਕੀ ਹੁੰਦਾ, ਤਿੰਨ ਚੀਜ਼ਾਂ ਆ ਜਾਂਦੀਆਂ, ਹੈ ਤਾਂ ਜੜ ਹੈ, ਬਾਜਾ ਜੜ ਹੈ, ਇਹ ਕੁਛ ਨਹੀਂ ਕਰ ਸਕਦਾ। ਇਸ ਤਰ੍ਹਾਂ ਜਿਹੜੀ ਪ੍ਰਕਿਰਤੀ ਹੈ ਉਹ ਜੜ ਹੈ ਸਾਫ ਹੈ, ਉਹਦੇ ਉੱਤੇ ਜਦ ਵਾਹਿਗੁਰੂ ਦੀ ਸ਼ਕਤੀ ਪੈਂਦੀ ਹੈ ਉਹਦੇ 'ਚ ਤਿੰਨ ਚੀਜ਼ਾਂ ਆ ਜਾਂਦੀਆਂ। ਇੱਕ ਤਾਂ ਗਿਆਨ ਆ ਜਾਂਦਾ, ਸਾਡੇ ਜਿਹੜਾ ਸਾਡਾ ਸਰੀਰ ਹੈ ਨਾ ਜੜ ਹੈ, ਇਹ ਜਿੰਦਾ ਜਾਗਦਾ ਨਹੀਂ ਹੈ, ਇਹਦੇ 'ਚ ਹਰ ਚੀਜ਼ ਜੜ ਹੈ। ਸਰੀਰ ਜਦ ਛੱਡ ਦਿੰਦੇ ਹਾਂ, ਜੜੇ ਹੁੰਦਾ ਉੱਥੇ ਜਾਲ ਦਿੰਦੇ ਹਾਂ, ਕਿਸੇ ਕੰਮ ਨਹੀਂ ਆਉਂਦਾ, ਜਾਂ ਦੱਬ ਦਿੰਦੇ ਹਾਂ। ਫਿਰ ਜੜ ਹੈ ਇਹਦੇ ਤਾਂ ਜੋਤ ਹੋਣ ਕਰਕੇ ਮੱਠਿਆ ਫਿਰਦਾ ਨਹੀਂ, ਇਹ ਤਾਂ ਜੜ ਮਸ਼ੀਨ ਹੈ। ਇਹਦੇ ਵਿੱਚ ਜਿਹੜਾ ਮਨ ਹੈ ਉਹ ਵੀ ਜੜ ਹੈ, ਜਿਹੜੀ ਬੁੱਧੀ ਹੈ ਉਹ ਬੜੇ ਵਿਸਥਾਰ ਵਾਲੇ ਸਨ, ਤਾਂ ਬੁੱਧੀ ਦਾ ਹੀ ਨਹੀਂ ਪਤਾ, ਬੁੱਧੀ ਕਿਵੇਂ ਚੱਲਦੀ ਹੈ, ਕਿੰਨੀਆਂ ਤਾਕਤਾਂ ਨੇ, ਬੁੱਧੀ ਤਾਂ ਫੇਲ ਹੁੰਦੀ ਹੈ, ਉਹ ਵੀ ਜੜ ਹੈ। ਜਿਹੜਾ ਇਹਦੇ ਵਿੱਚ ਚੇਤਾ ਉਹ ਵੀ ਜੜ ਹੈ। ਚਿੱਤ ਕਹਿੰਦੇ ਨੇ ਜਿਹੜੀ ਚੀਜ਼ ਅਵੇਅਰਨੈਸ ਆ ਜਾਂਦੀ ਹੈ, ਜਾਗਰਤ ਆ ਜਾਂਦੀ ਹੈ, ਫੀਲਿੰਗ ਆ ਜਾਂਦੀ ਹੈ, ਉਹ ਵੀ ਜੜ ਹੈ। ਉਹ ਜੜ ਦੇ ਉੱਤੇ ਜਦ ਵਾਹਿਗੁਰੂ ਦੀ ਸੱਤਾ ਐਂ ਪੈਂਦੀ ਹੈ, ਇਹ ਹਰਕਤ 'ਚ ਆ ਜਾਂਦੀ ਹੈ। ਇਹਦੇ 'ਚ ਕੀ ਆਉਂਦਾ, ਇੱਕ ਸ਼ਕਤੀ ਹੈ ਜਿਹਨੂੰ ਹਉਮੈ ਕਹਿੰਦੇ ਨੇ, ਅਭਿਮਾਨ ਕਹਿੰਦੇ ਨੇ, ਉਹ ਆ ਕੇ ਉਹ ਜਿਹੜੀ ਇਹਦੇ ਜਾਗਰਤ ਆਈ ਨਾ, ਉਹ ਗਿਆਨ ਆਇਆ, ਉਹਦੇ ਗਿਆਨ ਨੇ ਪੁੱਠਾ ਬੰਨਤਾ, ਉਹ ਕਹਿੰਦਾ ਮੈਂ ਆ, ਚਾਹੇ ਪਸ਼ੂ ਹੈ ਚਾਹੇ ਕੋਈ ਹੈ, ਸਭ ਮੈਂ ਆ। ਉਹ ਮੈਂ ਕਹਿਣ ਦੇ ਨਾਲ ਇਹਦੀ ਹਸਤੀ ਉਸੇ ਵੇਲੇ ਰੱਬ ਨਾਲ ਟੁੱਟ ਕੇ ਵੱਖਰੀ ਹੋ ਗਈ, ਵੱਖਰਾ ਹੋਇਆ, ਕਮਜ਼ੋਰ ਹੋ ਗਿਆ। ਜਿਹੜਾ ਤਾਂ ਇਕੱਠਾ ਰਹਿੰਦਾ ਹੁੰਦਾ ਨਾ, ਅੱਡ ਹੋਣ ਨਾਲ ਇਹ ਕਮਜ਼ੋਰ ਹੋ ਗਿਆ। ਹੁਣ ਇੱਥੇ ਤੱਕ ਜਿਹੜੇ ਜੜ ਚੱਲਦਾ, ਮੈਂ ਤੱਕ ਜੜ ਚੱਲਦਾ, ਜਿਹੜਾ ਕਹਿੰਦਾ ਨਾ ਮੈਂ ਫਲਾਣਾ ਸਿੰਘ ਹਾਂ, ਜਿਹੜਾ ਬੋਲਦਾ ਇਹ ਵੀ ਜੜ। ਇਹਦੇ ਨਾਲ ਆਤਮਾ ਜਿਹੜੀ ਹੈ ਉਹ ਹੈ ਸਰੀਰ ਦੇ ਵਿੱਚ, ਦਸਵੇਂ ਦੁਆਰੇ ਦੇ ਵਿੱਚ ਇੱਕ ਅੰਗੂਠੇ ਜਿੰਨੇ ਥਾਂ ਹੈ, ਜਿਹਨੂੰ ਆਕਾਸ਼ ਕਹਿੰਦੇ ਨੇ, ਦਸਵੇਂ ਦੁਆਰ ਦਾ, ਉਹਦੇ ਵਿੱਚ ਨਿਵਾਸ ਰੱਖਦੀ ਹੈ। ਕਾਇਆ ਨਗਰ, ਨਗਰਗੜ੍ਹ ਅੰਦਰ, ਸਾਚਾ ਵਾਸਾ, ਪੁਰਗਤ ਨੰਦਰ, ਅਸਥਰ ਥਾਨ, ਸਦਾ ਨਰਮੈਲ, ਆਪੇ ਆਪ ਉਪਾਇ, ਅੰਤਰ ਕੋਟ ਛਜੇ ਹਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ। ਗੁਰਸ਼ਬਦ ਇੱਕ ਲਾਇਆ ਦਾ ਤਰੀਕਾ ਜੀ ਮਹਾਰਾਜ ਨੇ ਦੱਸਤਾ, ਪੀਤਲ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਵਜਾਈ, ਦਸਵੇਂ ਪੁਰਖਾ ਲੇਖ ਵਪਾਰੀ, ਆਪੇ ਰੱਖ। ਦਸਵੇਂ ਦੇ ਵਿੱਚ ਵਾਹਿਗੁਰੂ ਦਾ ਵਾਸ ਹੈ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰੱਖੀ ਗਿਆ, ਉੱਥੇ ਗੁਪਤ ਹੈ, ਐ ਤਾਂ ਪ੍ਰਗਟ ਨੇ ਅੱਖਾਂ ਨੱਕ ਸਾਰੇ। ਉਧਰ ਜਾਂਦਾ ਹੀ ਨਹੀਂ ਹੈ, ਹੇਠਾਂ ਹੀ ਹੇਠਾਂ ਫਿਰਦਾ, ਨੌ ਘਰ ਦੇਖਦੇ ਕੰਮ ਨੂੰ ਭੁੱਲੀ, ਵਸਤਰ ਰੂਪ ਨਾ ਪਾਏ। ਉਹ ਜਿਹੜਾ ਹੈ ਜਿਸ ਜਿਹੜੀ ਉਹ ਚੀਜ਼ ਉੱਥੇ ਕੰਮ ਕਰ ਰਹੀ ਹੈ ਨਾ, ਉਹਨੂੰ ਆਤਮਾ ਕਹਿੰਦੇ ਨੇ, ਸਰੀਰ ਦੇ ਅੰਦਰ ਜਿਹੜੀ ਹੁੰਦੀ। ਇੰਨੀ ਗੱਲ ਸਮਝ ਲਓ, ਨਹੀਂ ਪਤਾ ਹੀ ਲੱਗਦਾ। ਇੱਕ ਬੰਦਾ ਕਿਤਾਬਾਂ ਲਿਖਦਾ, 40-50 ਲਿਖਿਆ, ਵਕੀਲ ਸੀ, ਮੈਨੂੰ ਕਹਿੰਦਾ ਬਾਬਾ ਜੀ ਇੱਕ ਗੱਲ ਤਾਂ ਦੱਸੋ, ਕਹਿੰਦਾ ਮੈਂ ਸਾਰਾ ਕਿਤਾਬਾਂ ਗੁਰੂ ਗ੍ਰੰਥ ਸਾਹਿਬ ਦੇ ਸਭ ਲਿਖਤੇ, ਮੈਨੂੰ ਕਹਿੰਦਾ ਸੋਰੀ ਆਤਮਾ ਦਾ ਹੀ ਨਹੀਂ ਪਤਾ ਲੱਗਿਆ, ਆਤਮਾ ਆਤਮਾ ਕੀ ਹੋਈ ਹੈ। ਮੈਂ ਤਾਂ ਬਹੁਤ ਵਕੀਲ ਸਾਹਿਬ, ਇਹ ਐ ਨਹੀਂ ਪਤਾ ਲੱਗਦਾ, ਇਹਦੇ ਪਤਾ ਲੱਗਣ ਦਾ ਢੰਗ ਹੈ, ਸਾਫ ਸਾਫ ਸਾਹਮਣੇ ਆਉਂਦੀ। ਹੁਣ ਇੱਥੇ ਤੱਕ ਤਾਂ ਆਤਮਾ ਹੋ ਗਈ, ਹੁਣ ਆਤਮਾ ਦੀ ਜਿਹੜੀ ਸੱਤਾ ਪਈ ਨਾ ਸਾਡੇ ਬ੍ਰੇਨ ਦੇ ਰਾਹੀਂ, ਅਵੇਅਰਨੈਸ ਆਈ, ਜਾਗਰਤ ਆਈ, ਉਹ ਜਿਹੜੇ ਅਸੀਂ ਮੈਂ ਬਣ ਗਏ, ਬਣ ਗਿਆ ਜੀਵ ਆਤਮਾ। ਆਤਮਾ ਆਪਣੇ ਪਦ ਤੋਂ ਆਤਮਾ ਉੱਥੇ ਹੀ ਹੈ, ਲੇਕਿਨ ਇੱਕ ਨਵੀਂ ਚੀਜ਼ ਪੈਦਾ ਹੋ ਗਈ, ਜੀਵ। ਜੀਵ ਹੈ ਕੁਛ ਨਹੀਂ, ਹੈ ਹੀ ਨਹੀਂ, ਪਰ ਇਹਨੇ ਮਨੌਤ ਬਣ ਲਈ ਵੀ ਮੈਂ ਜੀਵ ਹਾਂ। ਹੁਣ ਮਹਾਰਾਜ ਕਹਿੰਦੇ ਆਹ ਗੱਲ ਬੁੱਝਣਾ, ਜੇ ਤਾਂ ਬੁੱਝ ਲਈ ਛੁੱਟੇ ਨਾਲ ਛੁਟਕਾਰਾ ਹੋ। ਜੇ ਤਾਂ ਅਸੀਂ ਇਹ ਵੀ ਬੁੱਝ ਲਈਏ ਨਾ ਮੈਂ ਜੀਵ ਹਾਂ, ਮੈਂ ਤਾਂ ਏਦਾਂ ਠੋਸ ਕਹਿੰਦੇ ਹਾਂ ਵੀ ਸਾਡੇ ਤੇ ਨਾਲ ਦੀ ਦੇਹ ਆ, ਕਿੰਨੀ ਅਗਿਆਨਤ ਹੈ। ਮਹਾਰਾਜ ਕਹਿੰਦੇ ਜੇ ਬੁੱਝੀ ਨਹੀਂ ਪਿਆਰਿਆ ਕੀ ਤੂੰ ਹੈ, ਆਪ ਆਏ ਸ੍ਰੇਸ਼ਟ, ਮੈਂ ਬਿਨ ਬੁੱਝੇ ਪਸ ਨਾਨਕ ਗੁਰਮੁਖ ਸੋ ਬਗੈਰ ਜਾਣ ਕੇ ਭਾਗ ਨੂੰ ਸੋ। ਇਹ ਤੱਤ ਵਿੱਚ ਮਹਾਂਪੁਰਸ਼ ਤੋਂ ਬਗੈਰ ਨਹੀਂ ਇਹਦੀ ਸੋਝੀ ਆਉਂਦੀ। ਜੇ ਸੋਝੀ ਆ ਵੀ ਜਾਵੇ ਫਰਕ ਨਹੀਂ ਕੁਛ ਪੈਂਦਾ। ਇੱਕ ਗੱਲ ਅਸੀਂ ਜਾਣ ਲਈ ਵੀ ਕਲਕੱਤਾ ਆ ਗਿਆ, ਨਕਸ਼ਾ ਦੇਖ ਲਿਆ ਸਾਰਾ, ਉਹਨੇ ਦੱਸਤਾ ਵੀ ਆ ਇੱਥੇ ਪਾਣੀ ਜਾਂਦਾ, ਇੱਥੇ ਬਾਜ਼ਾਰ ਆ, ਫਲਾਣਾ ਬਾਜ਼ਾਰ ਆ, ਇੱਥੇ ਆਹ ਦੁਕਾਨ ਆ, ਰੰਗੀਨ ਕਰਕੇ ਦਿਖਾ। ਉਹ ਦੇਖਿਆ ਤਾਂ ਜ਼ਿਆਦਾ ਹੈ, ਜਦ ਅਸੀਂ ਉਹਦੇ ਬਾਜ਼ਾਰਾਂ 'ਚ ਘੁੰਮਾਂਗੇ। ਆਤਮਾ ਨੂੰ ਤਾਂ ਜਗ ਜਾਣਾਂਗੇ ਜਦ ਅਸੀਂ ਉਹਦੇ ਵਿੱਚ ਹੀ ਹੋ ਕੇ ਉਹਦੇ ਤੱਤ ਨੂੰ ਜਾਣਾਂਗੇ, ਨਹੀਂ ਤਾਂ ਸੁਣੀ ਹੋਈ ਗੱਲ। ਸੁਣੀ ਹੋਈ ਨੂੰ ਮਹਾਰਾਜ ਕਹਿੰਦੇ ਕੁਛ ਵੀ ਨਹੀਂ, ਤਾਂ ਉਹਦੇ ਗਿਆਨੀ ਬਣ ਗਿਆ। ਗਿਆਨੀਆਂ ਦੀ ਕੋਈ ਗਤੀ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੈ ਨਹੀਂ, ਬੋਲਣ ਵਾਸਤੇ ਬੋਲਦੇ ਨੇ, ਲੋਕਾਂ ਨੂੰ ਉਪਦੇਸ਼ ਵੀ ਕਰਦੇ ਨੇ, ਸਭ ਕੁਛ ਕਰਦੇ ਨੇ, ਲੇਕਿਨ ਆਪ ਨੂੰ ਨਹੀਂ ਪਤਾ ਵੀ ਮੈਂ ਗੱਲ ਕੀ ਕਹਿ ਰਿਹਾ। ਕਿਤਾਬਾਂ 'ਚੋਂ ਘੋਟੇ ਲਾਏ ਹੋਏ ਨੇ, ਅੰਨੇ ਕਹਿੰਦੇ ਨੇ ਉਹਨਾਂ ਨੂੰ, ਅੰਧਾ ਅੰਧੇ ਖੂਹੇ ਠੇਲੇ ਕਹਿੰਦੇ, ਅੰਨੇ ਅੰਨਿਆਂ ਨੂੰ ਖੂਹਾਂ ਵਿੱਚ ਛੱਡੀ ਜਾਂਦੇ। ਉਹ ਗੱਲ ਕੀ ਕਹੇ, ਏਦੋਂ ਉਸਦੀ ਗੱਲ ਨੂੰ ਮਹਾਰਾਜ ਮੰਨਦਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਕਿਤੇ ਨਹੀਂ ਫਸਾਉਂਦੇ ਬੰਦੇ ਨੂੰ ਫਜ਼ੂਲ ਚੀਜ਼ਾਂ 'ਚ। ਇਹ ਫਜ਼ੂਲ 'ਚ ਅਸੀਂ ਫਸਾਉਂਦੇ ਹਾਂ, ਅਸੀਂ ਇਹੀਆਂ ਜਿਹੀਆਂ ਗੱਲਾਂ ਕਰ ਦਿੰਦੇ ਹਾਂ, ਆਦਮੀ ਵਹਿਮ 'ਚ ਪੈ ਜਾਂਦਾ, ਸ਼ੰਕੇ 'ਚ ਪੈ ਜਾਂਦਾ। ਉਹ ਅਸੀਂ ਤੱਤ ਦੀ ਬਾਤ ਨਹੀਂ ਕਰਦੇ, ਤੱਤ ਦੀ ਬਾਤ ਨਹੀਂ ਕਰਦੇ, ਅਸੀਂ ਮਾਇਆ ਦੇ ਬੰਦੇ ਹਾਂ, ਮਾਇਆ ਦੀ ਬਾਤ ਕਰ ਰਹੇ ਹਾਂ। ਅਗਿਆਨੀ ਹੈਗੇ, ਅਗਿਆਨੀ ਹੋ ਕੇ ਅਗਿਆਨ ਦੇ ਨਾਲ ਅੰਧਾ ਆਗੂ ਜੇਠੀਏ ਸਭ ਸਾਥ ਨੂੰ ਆ, ਆਗੂ ਜਿਹੜਾ ਅੰਨਾ ਹੋ ਗਿਆ ਸਾਥ ਨੂੰ ਡੋਬ ਦੂਗਾ। ਸੋ ਇਸ ਕਰਕੇ ਉਹ ਜਿਹੜੀ ਹੇਠਾਂ ਆਉਂਦੀ ਹੈ ਉਹਨੂੰ ਜੀਵ ਆਤਮਾ ਕਹਿੰਦੇ। ਜੇ ਤਾਂ ਕੋਈ ਐਂ ਵੀ ਕਹਿ ਦੇ ਮੈਂ ਜੀ ਜੀਵ ਆਤਮਾ, ਤਾਂ ਵੀ ਸੁੱਖ ਸ਼ੁਕਰ ਹੈ, ਮਾੜਾ ਮੋਟਾ ਤਾਂ ਉਹਨੇ ਸਮਝ ਲਿਆ। ਉਹ ਜੀਵ ਜੀਵ ਭਾਵ ਜਿਹੜਾ ਕੱਟਦੇ ਆਤਮਾ ਹੋ ਜਾਏਗਾ, ਤੇਰਾ ਛੁਟਕਾਰਾ ਹੋਣ ਦਾ ਥਾਂ ਹੈ, ਇੱਕ ਕਦਮ ਤੇਰਾ ਬਾਕੀ ਬਚਦਾ, ਬਾਕੀ ਸਫ਼ਰ ਤੈਂ ਤੈਅ ਕਰ ਲਿਆ, ਸਿਰਫ ਇੱਕ ਕਦਮ ਤੇਰਾ ਬਾਕੀ ਰਹਿੰਦਾ। ਜੇ ਤੂੰ ਇਹਨੂੰ ਟੱਪ ਜਾਵੇਂ ਚੁੱਪ ਗਿਆ। ਹੁਣ ਇਹਦਾ ਵੀ ਟੱਪੇ ਕਿਵੇਂ, ਵੀ ਮੈਂ ਮਹਾਰਾਜ ਜਾਣਦਾ ਮੈਂ ਆਤਮਾ, ਪਰ ਮੈਨੂੰ ਆਤਮਾ ਦਾ ਕੋਈ ਥਾਂ ਹੀ ਨਹੀਂ ਲੱਗਦਾ। ਉਹ ਕਹਿੰਦੇ ਐਂ ਨਹੀਂ ਥਾਂ ਲੱਗਣਾ, ਥਾਂ ਲੱਗਣਾ ਤੈਨੂੰ ਸਤਸੰਗ ਬਜਾ ਕੇ, ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਉਹਨਾਂ ਦੇ ਬਚਨ ਕਮਾ ਕੇ। ਤਿੰਨ ਕੰਮ ਤੈਨੂੰ ਕਰਨੇ ਪੈਣੇ ਆ ਜ਼ਰੂਰੀ। ਜਿੰਨੀ ਤੁਸੀਂ ਭਗਤੀ ਕਰਦੇ ਹੋ ਇਹਦੇ 'ਚ ਬਾਹਰਲੀ ਭਗਤੀ ਆ, ਸੇਵਾ ਕਰਦੇ ਹਾਂ, ਆਉਂਦੇ ਹਾਂ, ਸਤਸੰਗ ਕਰਦੇ ਹਾਂ, ਗੁਰਦੁਆਰਾ ਸਾਹਿਬ ਹੋਰ ਥਾਵਾਂ ਦੇ ਉੱਤੇ ਵੀ ਸੇਵਾ ਕਰਦੇ ਹਾਂ, ਇਹ ਭਗਤੀ ਆ। ਲੇਕਿਨ ਇਹਨਾਂ ਕਰਮਾਂ ਨੂੰ ਬਹਿਰੰਗ ਕਰਮ ਕਹਿੰਦੇ ਨੇ, ਬਾਹਰਲੇ ਬਾਹਰਲੇ। ਜਿਹੜੇ ਅੰਤਰੰਗ ਕਰਮ ਨੇ ਨਾ, ਉਹ ਤਿੰਨ ਨੇ, ਉਹ ਤਿੰਨਾਂ ਵੱਲ ਸਾਡਾ ਧਿਆਨ ਨਹੀਂ ਹੈ। ਜਿੰਨਾ ਚਿਰ ਅਸੀਂ ਤਿੰਨ ਨਹੀਂ ਕਰਦੇ, ਆਤਮਾ ਸਾਕਸ਼ਾਤਕਾਰ ਨਹੀਂ ਹੁੰਦੀ। ਸਿਰਫ ਤਿੰਨ ਕੰਮ ਹੈ, ਪਹਿਲਾ ਹੈ ਇਰਾਦਾ ਜ਼ਬਰਦਸਤ ਬਣਾ ਕੇ ਬਈ ਮੈਂ ਪਰਮੇਸ਼ਰ ਦੇ ਧਿਆਨ 'ਚ ਲੱਗਣਾ ਹੈ, ਮੇਰਾ ਮਨ ਨੇ ਦੌੜਨਾ, ਮੈਂ ਦੌੜ ਨਹੀਂ ਦੇਣਾ ਇਹਨੂੰ, ਇਹਨੂੰ ਮੋੜ ਮੋੜ ਕੇ ਮੈਂ ਦਊਂਗਾ, ਇਹਨੂੰ ਧਾਰਨਾ ਕਹਿੰਦੇ ਨੇ। ਬਾਰ ਬਾਰ ਰੋਕਣਾ, ਗੱਲ ਗਲਤ ਸੋਚ ਲਈ ਫਿਰ ਰੋਕ ਕੇ ਲਿਆਉਣਾ, ਕਹਿੰਦਾ ਹੁਣ ਉੱਠੀਏ ਚੱਲੀਏ, ਫਿਰ ਰੋਕ ਕੇ ਲਿਆਉਣਾ, ਇਹਨੂੰ ਧਾਰਨਾ ਕਹਿੰਦੇ ਨੇ। ਇਹ ਪਹਿਲਾ ਕੰਮ ਹੈ। ਦੂਸਰਾ ਧਿਆਨ, ਜਿੰਨਾ ਚਿਰ ਧਿਆਨ ਵਿੱਚ ਨਹੀਂ ਜਾਂਦਾ ਉਨਾ ਚਿਰ ਗੱਲ ਨਹੀਂ ਖੁੱਲਦੀ, ਉਹਨਾਂ ਚਿਰ ਗਿਆਨੀ ਹੈ ਰਸੀਆ ਨਹੀਂ ਬਣ ਸਕਿਆ, ਅਸਲੀ ਥਾਂ 'ਤੇ ਨਹੀਂ ਆਇਆ। ਗੱਲਾਂ ਮਾਰਦਾ, ਗੱਲਾਂ ਕਰੀ ਜਾਂਦਾ, ਪੜ੍ਹੇ ਲਿਖੇ ਯਾਦਦਾਸ਼ ਸਤਸੰਗਾਂ 'ਚ ਸੁਣੀਆਂ ਹੋਈਆਂ, ਲੇਕਿਨ ਅਜੇ ਧਿਆਨ ਲੱਗਿਆ ਨਹੀਂ। ਧਿਆਨ ਦੇ ਵਿੱਚ ਹੈ ਤਰੁੱਟੀ, ਇੱਕ ਧਿਆਨ ਲਾਉਣ ਵਾਲਾ, ਇੱਕ ਕਾਹਦਾ ਧਿਆਨ ਲਾਉਣਾ, ਇੱਕ ਸਾਹਮਣੇ ਧਿਆਨ। ਇਹ ਜਿੰਨੀ ਦੇਰ ਤੱਕ ਤਿੰਨੇ ਨਹੀਂ ਨਾ ਟੁੱਟ ਕੇ ਇੱਕ ਬਣਦੀਆਂ, ਉਹਨਾਂ 'ਚ ਧਿਆਨ ਸਿੱਧ ਨਹੀਂ ਹੁੰਦਾ ਹੈ। ਜ਼ਿਆਦਾ ਧਿਆਨ ਤੇ ਕਹਿੰਦੇ ਨੇ ਇਹਨੂੰ, ਉਹ ਧਿਆਨ ਜਿਹੜਾ ਹੈ ਉਹ ਮਹਾਂਪੁਰਸ਼ ਸਹੀ ਲਵਾ ਦਿੰਦੇ ਨੇ ਵੀ ਤੂੰ ਆਹ ਧਿਆਨ ਕਰ, ਪਰ ਉਹਦੇ ਵਾਸਤੇ ਜਗਿਆਸੂ ਬਹੁਤ ਉੱਤਮ ਕਿਸਮ ਦਾ ਚਾਹੀਦਾ। ਉਹ ਧਿਆਨ ਤੋਂ ਬਾਅਦ ਆਉਂਦੀ ਹੈ ਅਸਲੀ ਚੀਜ਼, ਉਹਨੇ ਪ੍ਰਗਟ ਹੋਣਾ ਜਿਹਦਾ ਤੁਸੀਂ ਧਿਆਨ ਕਰਦੇ ਹੋ। ਪਹਿਲਾਂ ਤੁਸੀਂ ਪਹਿਲਾਂ ਧਿਆਨ ਨਹੀਂ ਲੱਗਦਾ, ਮਹਾਰਾਜ ਐਸਾ ਫਰਮਾਨ ਕਰਦੇ ਇਹਦੇ ਉੱਤੇ ਵੀ ਮਨ ਵਿੱਚ ਡਰ ਗਏ ਧਿਆਨ ਗੁਰਾਂ ਦੇ ਜੇ ਹੋਰ ਕਿਤੇ ਧਿਆਨ ਲਾ ਨਹੀਂ ਨਾ ਸਕਦਾ ਤੇ ਗੁਰੂ ਨੂੰ ਪਿਆਰ ਕਰ, ਜਿਹਨੂੰ ਪਿਆਰ ਕਰੇਗਾ ਉਹ ਇੱਥੇ ਵੱਸ ਜਾਏਗਾ, ਇੱਥੇ ਧਿਆਨ ਲੱਗਦਾ ਇਸ ਥਾਂ ਦੇ ਉੱਤੇ। ਮਹਾਂਪੁਰਸ਼ ਦੇਖ ਲੈਂਦੇ ਨੇ ਵੀ ਇਹਦਾ ਧਿਆਨ ਇੱਥੇ ਇਹਦੇ 'ਚ ਲੱਗੂ, ਕੋਈ ਸ਼ਬਦ 'ਚ ਲਵਾਈਏ। ਸ਼ਬਦ ਹੁੰਦੀ ਹੈ ਸਾਊਂਡ, ਆਵਾਜ਼, ਅੰਦਰ ਆਵਾਜ਼ ਹੈ ਹਰੇਕ ਦੇ ਅੰਦਰ। ਦਿਲਾਂ ਦਾ ਮਾਲਕ ਕਰੇ ਹਾਕ, ਵਾਹਿਗੁਰੂ ਦੀ ਆਵਾਜ਼ ਚੱਲ ਰਹੀ ਹੈ ਅੰਦਰ। ਉਹ ਜੇ ਸੂਕਸ਼ਮ ਬਿਰਤੀ ਵਾਲਾ ਹੋਵੇ ਉਹਦੇ 'ਚ ਧਿਆਨ ਲਵਾ ਦਿੰਦਾ ਵੀ ਤੂੰ ਉਹਦੀ ਹਾਕ, ਉਹਦੇ 'ਚ ਧਿਆਨ ਲਾ। ਕਹਿੰਦਾ ਜੀ ਮੈਨੂੰ ਪਤਾ ਨਹੀਂ ਵੀ ਕਿਹੋ ਜਿਹੀ ਆ ਹਾਕ। ਉਹ ਕਹਿੰਦਾ ਉਹਦਾ ਬਿਲਕੁਲ ਤਾਂ ਨਹੀਂ ਦੱਸ ਸਕਦਾ, ਉਹਨੂੰ ਵੱਖਰੇ ਵੱਖਰੇ ਜਿਵੇਂ ਕਿਸੇ ਨੇ ਅਨੁਭਵ ਕਰਿਆ ਉਸ ਤਰੀਕੇ ਨਾਲ ਮਹਾਂਪੁਰਸ਼ਾਂ ਨੇ ਦੱਸਿਆ। ਅਤੇ ਉਹਦੀ ਆਵਾਜ਼ ਓਮਕਾਰ ਦੇ ਵੀ ਹੈ, ਪ੍ਰਥਮ ਓਮਕਾਰ ਤੈਨ ਕਹਾਂ। ਸਾਨੂੰ ਇਹਦੇ ਸ਼ੰਕਾ ਪੈ ਜਾਂਦਾ ਵੀ ਓਮਕਾਰ ਦਾ ਕਿਵੇਂ ਧਿਆਨ ਕਰੀਏ, ਕਿਉਂਕਿ ਸਾਡੇ ਸੰਸਕਾਰ ਬਣ ਚੁੱਕੇ ਨੇ ਤੋੜੇ ਹੋਏ, ਟੁੱਟਦੇ ਨਹੀਂ। ਜ਼ੋਰ ਲਾ ਲਓ ਜਿੰਨਾ ਲੱਗਦਾ, ਇਹ ਗਾਹਾਂ ਇੱਕ ਵਸਤਾ ਹੁੰਦੀਆਂ ਜਿੱਥੇ ਟੁੱਟਦੇ ਨੇ, ਇਹ ਟੁੱਟਦਾ ਹੀ ਨਹੀਂ। ਉਹ ਕਹਿੰਦੇ ਜੇ ਤੇਰੇ ਨਹੀਂ ਟੁੱਟਦੇ ਤੈਨੂੰ ਅਸੀਂ ਦੱਸ ਦਿੰਦੇ ਹਾਂ, ਅਤੇ ਤੂੰ ਧਿਆਨ ਇਸ ਆਵਾਜ਼ ਦਾ ਕਰ ਪੜੋ। ਤੇਰੇ ਮਨ 'ਚ ਸ਼ੰਕੇ ਪੈਂਦੇ ਨੇ ਵੀ ਜੇ ਮੈਂ ਓਮ ਕਿਹਾ ਹੈ ਤਾਂ ਹਿੰਦੂ ਕਹਿੰਦੇ ਨੇ, ਜੇ ਮੈਂ ਕੁੰਨ ਕਿਹਾ ਹੈ ਤਾਂ ਮੁਸਲਮਾਨ ਕਹਿੰਦੇ ਨੇ। ਉਹ ਅਸੀਂ ਇੱਥੇ ਵੀ ਵੰਡਦੇ ਹਾਂ, ਰੱਬ ਦੇ ਰਾਹ ਜਾਂਦੇ ਵੀ ਲੜਨਾ ਚਾਹੁੰਦੇ ਹਾਂ। ਉਹ ਕਹਿੰਦੇ ਚੱਲ ਤੂੰ ਆਹ ਕਰ, ਇਹਦੀ ਧੁਨ ਬਣੀ ਹੈ, ਇਹਦਾ ਧਿਆਨ ਕਰ ਲੈ, ਚੁੱਪ ਕਰਕੇ ਨਿਚਲਾ ਹੋ ਕੇ ਬਹਿ ਜਾ। ਨਾ ਸਾਹ ਦਾ ਪਤਾ ਲੱਗੇ, ਨਾ ਸਰੀਰ ਦਾ ਪਤਾ ਲੱਗੇ, ਇਹ ਧੁਨ ਚੱਲ ਰਹੀ ਹੈ। ਧੁਨਵੇਂ ਧਿਆਨ, ਧਿਆਨਵੇਂ ਜਾਣ, ਇਹ ਧਿਆਨ ਦੇ ਵਿੱਚ ਤੂੰ ਜਾਣ ਦੇਗਾ। ਹੌਲੀ ਹੌਲੀ ਅਵਸਥਾ ਆ ਜਾਏਗੀ, ਆਵਾਜ਼ ਆਵਾਜ਼ ਬਹਿ ਜੂ, ਤੂੰ ਵਿੱਚੋਂ ਲੋਪ ਹੋ ਜਾਏਗਾ। ਧਿਆਤਾ ਧਿਆਨ ਅਤੇ ਇਹ ਤਿੰਨੇ ਚੀਜ਼ਾਂ ਇੱਕ ਹੋ ਜਾਣਗੀਆਂ। ਹੁਣ ਅਗਲੀ ਗੱਲ ਹੋਰ ਹੈਗੀ, ਉਹ ਵੀ ਧਿਆਨ ਦੀ ਹੈ। ਉਹ ਕਹਿੰਦੇ ਹੁਣ ਤੂੰ ਉੱਚਾ ਉੱਠੇ ਇਸ ਧਿਆਨ ਤੋਂ, ਹੁਣ ਤੂੰ ਧਿਆਨ ਲਾ ਵੀ ਇੱਥੇ ਸਾਰੇ ਵਾਹਿਗੁਰੂ ਪਰਿਪੂਰਨ, ਮੈਂ ਨਹੀਂ ਹੈਗਾ, ਨਾ ਮੈਂ ਹਾਂ, ਨਾ ਕੋਈ ਇੱਥੇ ਹੋਇਆ, ਨਾ ਕਿਸੇ ਨੇ ਹੋਣਾ, ਜਿੰਨੇ ਰੂਪ ਹੋਏ ਨੇ ਚੰਗੇ ਮੰਦੇ, ਚਾਹੇ ਰਾਵਣ ਹੋਇਆ, ਚਾਹੇ ਰਾਮ ਹੋਇਆ, ਚਾਹੇ ਕ੍ਰਿਸ਼ਨ ਹੋਇਆ, ਚਾਹੇ ਗੁਰੂ ਨਾਨਕ ਸਾਹਿਬ ਹੋਇਆ, ਉਹ ਵਾਹਿਗੁਰੂ ਹੈ। ਉਹਨਾਂ ਦੇ ਸਰੀਰਾਂ 'ਚ ਨਾ ਧਿਆਨ ਦਾ, ਉਹ ਵੱਖਰੇ ਵੱਖਰੇ ਨਹੀਂ ਸੀ, ਉਹ ਸਭ ਵਾਹਿਗੁਰੂ ਦੀ ਜੋਤ ਸੀ, ਵਾਹਿਗੁਰੂ 'ਚ ਸਮਾਏ ਹੋਏ ਨੇ, ਇੱਕੋ ਆਤਮਾ ਸੀ ਸਾਰੇ ਭਰੀ ਦੀ। ਜਿਹੜੀ ਇੱਥੇ ਆਤਮਾ ਸਾਡੇ ਹੈ, ਬਾਹਰਲੇ ਪਾਸੇ ਵਾਹਿਗੁਰੂ ਪਾਉਂਦੀ ਹੈ, ਉਹ ਪਰਿਪੂਰਨ। ਹੁਣ ਇਹਦਾ ਧਿਆਨ ਲਾ ਤੂੰ, ਵਾਹਿਗੁਰੂ ਤਾਂ ਕਹਿ ਲਿਆ, ਹੁਣ ਇਹਦਾ ਚੁੱਪ ਹੋ ਜਾਣਾ, ਕਹਿ ਇਹ ਤੋਂ ਉੱਪਰ ਲੰਘ ਜਾਣਾ, ਫਿਰ ਤੂੰ ਧਿਆਨ ਲਾ ਇਹਦਾ। ਇਹ ਲੱਗਣਾ ਬੜਾ ਔਖਾ ਹੈ, ਇਹ ਜੇ ਲੱਗ ਗਿਆ ਸਮਾਧੀ ਲੱਗ ਜਾਏਗੀ। ਜਦੋਂ 2.5 ਘੰਟੇ ਕੋਈ ਫੁਰਨਾ ਨਾ ਆਇਆ, ਉਸ ਵੇਲੇ ਸਮਾਧੀ ਲੱਗ, ਇਹ ਸਮਾਧੀ ਵੱਧਦੀ ਵੱਧਦੀ ਵੱਧ ਜਾਣੀ ਹੈ। ਉਸ ਵੇਲੇ ਪਤਾ ਲੱਗ ਜਾਂਦਾ, ਮਹਾਂਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਵੀ ਐਵੇਂ ਹੀ ਅਸੀਂ ਤਾਂ ਘੁੰਮੇ, ਪ੍ਰਚਾਰ ਪ੍ਰਚੂਰ ਕਰਦੇ ਰਹੇ, ਲੋਕ ਵਾਹਵਾ ਵਾਹਵਾ ਕਰਦੇ, ਗੱਲ ਤਾਂ ਬਣੀ ਨਹੀਂ ਜਿਹੜੀ ਗੱਲ ਕਰਨਾ ਇਸ, ਉੱਥੇ ਤਾਂ ਅਸੀਂ ਪਹੁੰਚੇ ਹੀ ਨਹੀਂ। ਗੁਰਦੁਆਰੇ ਬਣਾ ਦੇ, ਸਕੂਲ ਬਣਾ ਦੇ, ਸਭ ਕੁਛ ਕਰਦਾ, ਇਹਨਾਂ ਹੋਏਗਾ ਵਾਹਿਗੁਰੂ ਨੇ ਕਰਾਉਣਾ ਹੀ ਸੀ, ਪਰ ਜਿਹੜੀ ਗੱਲ ਫੜਨੀ ਸੀ ਉਹ ਤਾਂ ਫੜ ਨਹੀਂ ਸਕੇ। ਮਹਾਤਮਾ ਵੀ ਐਂ ਕਹਿੰਦੇ ਨੇ, ਕਿਉਂਕਿ ਸਾਰਿਆਂ ਨੂੰ ਨਹੀਂ ਇਹ ਗੱਲ ਪ੍ਰਗਟ ਹੁੰਦੀ। ਉਹ ਗੱਲ ਆਹੀ ਹੈ ਮਹਾਰਾਜ, ਕਹਿੰਦੇ ਆਲਣਾ ਇਹ ਸ੍ਰਿਸ਼ਟ ਮੈਂ ਬਿਨ ਬੁੱਝੇ ਪਸਤੋਰ, ਇੱਕੋ ਲਾਈਨ 'ਚ ਦੱਸਦਾ ਮਹਾਰਾਜ, ਨਾਨਕ ਗੁਰਮੁਖ ਸੋ ਬੁਝੈ ਜਾਗੇ ਭਾਗ ਮੁਖ। ਗੁਰਮੁਖ ਦੀ ਸੰਗਤ ਕਰਕੇ ਉਹ ਬੁੱਝੇਗਾ ਜਿਹਦੇ ਮੱਥੇ ਦੇ ਵਿੱਚ ਦਰਗਾਹ ਤੋਂ ਲੇਖ ਲਿਖੇ। ਸੋ ਇੰਨੀ ਗੱਲ ਹੈ ਸਾਡੇ ਮੂਹਰੇ, ਜਿਹਦੇ ਵਾਸਤੇ ਅਸੀਂ ਦੌੜੇ ਫਿਰਦੇ ਹਾਂ, ਧਰਮ ਕਮਾਉਂਦੇ ਹਾਂ। ਜੇ ਕਹੀਏ ਨਾ ਕਮਾਈਏ ਤਾਂ ਇਹ ਹੁੰਦਾ ਨਹੀਂ, ਪੌੜੀ ਦੇ ਬਿਨਾਂ ਕਿਵੇਂ ਚੜ ਜਾਂਗੇ ਅਸੀਂ ਪਹਾੜ ਦੇ ਕਿਲੇ ਦੀ ਕੰਧ? ਆ ਬਠਿੰਡੇ ਦਾ ਕਿਲਾ 120 ਫੁੱਟ ਉੱਚਾ, ਚੜ੍ਹ ਕੇ ਦਿਖਾਓ ਤਾਂ ਕੋਈ ਕਿਵੇਂ ਚੜ੍ਹ ਜੂ? ਉਹ ਪੌੜੀ ਚਾਹੀਦੀ ਹੈ, ਬਿਨ ਪੌੜੀ ਗੜ ਕਿਉਂ ਚੜ੍ਹਾ? ਮਹਾਰਾਜ ਕਹਿੰਦੇ ਨਹੀਂ ਚੜ੍ਹਦਾ ਤਾਂ ਕਿਵੇਂ ਚੜ੍ਹ ਜੂਗਾ ਕਿਲੇ 'ਤੇ? ਸੰਤ ਦਾ ਜਿਹੜਾ ਰਸਤਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਟ ਭਾਗੀ ਪਾਏ। ਉਹ ਡੰਡੇ ਡੰਡੇ ਉਹਨਾਂ ਕੋਲ ਹੁੰਦੇ ਨੇ, ਦੂਜਿਆਂ ਨੂੰ ਦੱਸੀ ਜਾਂਦੇ ਨੇ, ਇਹ ਡੰਡੇ 'ਤੇ ਪੈਰ ਧਰ ਲਾਇਆ, ਧਰ ਲਾਇਆ, ਧਰ ਲਾਇਆ। ਇਹ ਨਹੀਂ ਬੰਦਾ ਕਰ ਸਕਦਾ ਜਿੰਨੀ ਦੇਰ ਤੱਕ ਕਿਸੇ ਤੱਕ ਦੇ ਉੱਤੇ ਮਹਾਂਪੁਰਖ ਦੀ ਸੰਗਤ ਨਹੀਂ ਕਰਦਾ, ਉਹ ਤਰ ਨਹੀਂ ਸਕਦਾ, ਲੰਘ ਨਹੀਂ ਸਕਦਾ। ਕਿਉਂਕਿ ਐਸਾ ਅਸੂਲ ਹੈ, ਕਿਵੇਂ ਲੰਘਣਾਗੇ? ਉਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਭੇਖ ਨਹੀਂ, ਚੱਕਰ ਨਹੀਂ, ਚੈਨ ਨਹੀਂ, ਜਾਤ ਨਹੀਂ, ਪਾਤ ਨਹੀਂ, ਪਤਾ ਕੁਛ ਲੱਗਦਾ ਨਹੀਂ, ਅਕਲ ਵਿੱਚ ਆਉਂਦਾ ਨਹੀਂ, ਬੁੱਧੀ ਤੋਂ ਪਰਲੇ ਪਾ ਰਿਹਾ। ਹੁਣ ਦੱਸੋ ਕਿਵੇਂ ਜਾਣੀਏ, ਕਿਵੇਂ ਜਾਣਿਆ ਦੇ? ਮਹਾਰਾਜ ਕਹਿੰਦੇ ਤੈਨੂੰ ਅਨੁਭਵ ਦੇ ਰਸਤੇ ਪੈਣਾ ਪੈਣਾ, ਰਸਤਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ। ਇਹ ਜਿੰਨੀ ਦੇਰ ਤੱਕ ਅਸੀਂ ਸਾਧਨ ਨਹੀਂ ਕਰਦੇ, ਉੰਨੀ ਦੇਰ ਤੱਕ ਸਾਡੇ ਹੱਥ ਕੁਛ ਨਹੀਂ ਆਉਂਦਾ। ਗਿਆਨੀ ਬਣ ਜਾਂਗੇ, ਬੁਲਾਰੇ ਬੜੇ ਸੋਹਣੇ ਬਣ ਜਾਂਗੇ, ਕੱਪੜੇ ਲੀੜੇ ਪਾ ਕੇ ਸੰਤ ਵੀ ਬਣ ਜਾਂਗੇ, ਡੇਰੇ 'ਚ ਰਹਿ ਕੇ ਮਹਾਨਤਾ ਵੀ ਹੋਵੇ। ਪਰ ਰੱਬ ਜਾਣਦਾ ਵੀ ਇਹਨਾਂ ਦਾ ਕੱਖ ਵੀ ਨਹੀਂ ਪਤਾ ਲੱਗਿਆ, ਐਵੇਂ ਅਣਜਾਣ ਤੁਰਿਆ ਫਿਰਦਾ, ਨੱਠਿਆ ਫਿਰਦਾ। ਪਰ ਜਿਹਨੂੰ ਸਮਝ ਆ ਜਾਂਦੀ ਹੈ ਸਾਧ ਸੰਗਤ ਜੀ, ਉਹਦਾ ਰਿਐਕਸ਼ਨ ਕੀ? ਉਹਦਾ ਛੱਟ ਛੱਟ ਦਿੰਦਾ, ਪਾਸੇ ਹੱਟ ਦਿੰਦਾ। ਮੈਂ ਤਾਂ ਕਹਿੰਦਾ ਫਸ ਗਿਆ, ਘਰ ਬਾਰ ਵੀ ਤਾਂ ਹੀ ਛੱਡ ਦਿੰਦੇ ਸੀ। ਹੁਣ ਸਾਡੇ ਤਾਂ ਕਹਿੰਦੇ ਆ ਗ੍ਰਿਸ਼ਤ ਗ੍ਰਿਸ਼ਤ ਗ੍ਰਿਸ਼ਤ, ਉਹ ਜੇ ਨੰਗੇ ਹੀ ਨਾ ਗ੍ਰਿਸ਼ਤ ਨੇ ਕੀ ਕਰਨਾ, ਉਹਨਾਂ ਤਾਂ ਫੜ ਲਏ ਜਨ ਮੈਂ ਵੀ ਗਿਆ। ਹੁਣ ਮਹਾਰਾਜ ਕਹਿੰਦੇ ਹੈ ਤਾਂ ਚੰਗਾ, ਪਰ ਜੇ ਤੂੰ ਸਾਧਨ ਕਰੇ, ਗੁਰ ਸਤਿਗੁਰੂ ਕਹਿ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅਮਲ ਸਰਨਾ, ਉਪਦੇਸ਼ ਗੁਰੂ ਹਰ ਹਰ ਜਪ ਜਪ, ਸਭ ਕਿਰ ਵੀ ਪਾਪ ਦੋਖ ਲੈ ਜਾ। ਜਿਹੜਾ ਗੁਰੂ ਦਾ ਉਪਦੇਸ਼ ਦਿੱਤਾ ਨਾ ਉਹਨੇ, ਇਹਨੂੰ ਜਾਪ ਕਰ, ਜਾਪ ਦਾ ਇੰਨਾ ਤਕੜਾ ਕਰ ਲੈ, ਫਿਰ ਚੜ੍ਹੇ ਦਿਨ ਗੁਰਬਾਣੀ ਗਾ ਲੈ, ਬਹਿੰਦੇ ਉੱਠਦੇ ਹਰ ਨਾਮ ਧਿਆਵੇ, ਜੋ ਸਾਧ ਕਰਾਰ ਧਿਆਏ ਮੇਰਾ, ਸਾਹ ਬਾਹਰ ਨੂੰ ਅੰਦਰ ਨੂੰ ਜਾਂਦਾ, ਬਾਹਰ ਨੂੰ ਆਉਂਦਾ, ਅੰਦਰ ਨੂੰ ਜਾਂਦਾ, ਬਾਹਰ ਨੂੰ ਜਾਂਦਾ, ਉਹਦੇ ਧਿਆਨ ਕਹਿੰਦੇ ਨੇ ਧਿਆਏ, ਇੱਥੇ ਹੈਗਾ ਅੱਖਰ। ਜਾਪ ਹੁੰਦਾ ਰਸਨਾ ਨਾਲ, ਸੁਰਤ ਨਾਲ ਹੁੰਦਾ ਜਪਾ ਜਾਪ, ਉੱਚੀ ਸੁਰਤ ਨਾਲ ਹੁੰਦਾ ਧਿਆਨ। ਉਹ ਧਿਆਨ ਦੇ ਵਿੱਚ ਰੱਖ ਸਕਦੇ ਹਰ ਵਾਰ ਤੈਨੂੰ ਧਿਆਨ ਰਹੇ ਵੀ ਮੈਂ ਬੈਂਕ ਵਿੱਚ ਚੱਲ ਰਿਹਾ, ਮੇਰੇ ਅੰਦਰ ਸਾਰੇ ਪਰਮੇਸ਼ਰ ਹੈ, ਮੇਰੇ ਅੰਦਰ ਵੀ ਉਹ ਹੀ ਹੈ, ਮੇਰੇ ਸਰੀਰ ਨੂੰ ਵੀ ਉਹੀ ਜਿਹੜਾ, ਜਿਹੜਾ ਮੇਰਾ ਮੇਰਾ ਮੈਂ ਕਰਦਾ, ਮੈਂ ਕੁਛ ਹੈ ਹੀ ਨਹੀਂ, ਐਵੇਂ ਹੀ ਬਣਿਆ ਹੋਇਆ, ਖਾਮ ਖਾ ਝੂਠੀ ਚੀਜ਼, ਪਰਛਾਵੇ ਨੂੰ ਆਪਣਾ ਆਪ ਸਮਝੀ ਜਾਂਦਾ। ਸੋ ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਮਿਹਨਤ ਕਰਾਂਗੇ ਸਾਧਨ, ਸਿੱਧੀਆਂ ਜਿਹੀਆਂ ਗੱਲਾਂ ਕੋਈ ਔਖੀਆਂ ਨਹੀਂ ਆਈਆਂ। ਜਿਹੜੀ ਮੈਂ ਕਹੀ ਫਲਾਸਫੀ ਹੈ ਬਹੁਤ ਗਹਿਰੀ ਹੈ, ਕਹਿੰਦੇ ਸੋ ਸਿੱਖ ਗੁਰੂ ਮਨ ਭਾ, ਉਹ ਸਿੱਖ ਗੁਰੂ ਨੂੰ ਭਾ ਜਾਂਦਾ ਜਿਹਨੂੰ ਪਰਮੇਸ਼ਰ ਨਾ ਭੁੱਲੇ। ਫਿਰ ਗੁਰੂ ਕੀ ਕਰਦਾ ਹੈ, ਉਹਦੇ 'ਤੇ ਪ੍ਰਸੰਨ ਹੋ ਜਾਂਦਾ ਵੀ ਇਹਨੇ ਮਾਨਸ ਜਨਮ ਜਿੱਤ ਲਿਆ। ਉਹ ਫਿਰ ਉਪਦੇਸ਼ ਸੁਣਾਉਂਦਾ, ਆਖਰੀ ਉਪਦੇਸ਼ ਵਾਹਿਗੁਰੂ ਨੂੰ ਸਾਕਸ਼ਾਤ ਕਰਕੇ ਦਿਖਾ ਦਿੰਦਾ। ਦੇਖਦਾ ਕੌਣ ਹੈ, ਜੇ ਸਾਰੇ ਹੀ ਵਾਹਿਗੁਰੂ ਹੈ, ਵਾਹਿਗੁਰੂ ਆਪਣੇ ਆਪ ਨੂੰ ਹੀ ਦੇਖਦਾ। ਦੇਖਦੇ ਉਹ ਹੈ ਜਿਹੜਾ ਇਹਦੇ 'ਚ ਪਾਪ ਫਸਿਆ ਹੋਇਆ ਜਿਹਨੂੰ ਮੈਂ ਕਹਿੰਦੇ, ਉਹ ਫਿਰ ਉਹਦੀ ਤਸੱਲੀ ਹੁੰਦੀ ਹੈ, ਮੈਂ ਤਾਂ ਆਏ ਨਹੀਂ ਆ ਵੀ ਭੱਲੇ, ਆਹ ਤਾਂ ਵਾਧੂ ਇੱਕ ਚੀਜ਼ ਬਣੀ ਰਹੀ। ਉਹ ਬੁਲਬੁਲਾ ਬਣਿਆ ਹੋਇਆ ਪਾਣੀ 'ਚ, ਪਾਣੀ ਹੋਈ ਹੈ, ਬੁਲਬੁਲਾ ਤਾਂ ਹੈ ਹੀ ਨਹੀਂ, ਕੁਛ ਮੈਨੇ ਹੀ ਨਹੀਂ ਰੱਖਦਾ। ਇਵੇਂ ਜਿਵੇਂ ਜਿਹੜਾ ਇਹਦੇ 'ਚ ਮੈਂ ਭਾਵ ਬਣਿਆ ਹੋਇਆ, ਬੁੱਧੀ ਦੀ ਮਦਦ ਦੇ ਨਾਲ ਰੱਬ ਨੂੰ ਵੇਖਦਾ ਹੈ, ਬੁੱਧੀ ਦੀ ਮਦਦ ਦੇ ਨਾਲ ਰੱਬ ਨਾਲ ਗੱਲਾਂ ਕਰਨੀਆਂ ਚਾਹੁੰਦਾ, ਉਹਦੇ ਦਰਸ਼ਨ ਕਰਨੇ ਚਾਹੁੰਦਾ, ਹੈ ਪਰਮੇਸ਼ੁਰ ਇੱਥੇ ਆਈ ਕੋਈ ਨਹੀਂ ਹੋਰ। ਉਸ ਵੇਲੇ ਇਹਦੀ ਤਸੱਲੀ ਹੁੰਦੀ ਹੈ, ਠਾਕਰ ਤੁਮ ਸਿਰਨਾਈ ਆਇਆ ਉਤਰ ਗਏ, ਮੇਰੇ ਮਨ ਦਾ ਸੰਤ ਦਾ ਫੈਸਲਾ ਜਬ ਤੇ ਦਰਸ਼ਨ ਕਰ, ਜਬ ਤੇਰਾ ਦਰਸ਼ਨ ਹੋ ਗਿਆ ਮੇਰੇ ਸਾਰੇ ਜਿਹੜੇ ਸੀ ਹੋ ਗਏ। ਹੁਣ ਦਰਸ਼ਨ ਐਂ ਨਹੀਂ ਹੁੰਦਾ ਵੀ ਸਾਹਮਣੇ ਖੜੇਗਾ, ਦਰਸ਼ਨ ਹੋਣਗੇ ਮੈਂ ਨਹੀਂ ਗੁਆ ਜਾਣਾ, ਉਹੀ ਆਪੇ ਹੀ ਆਪ ਉਹਦੀ ਬੁੱਧੀ ਬਣੀ ਫਿਰਦੀ ਸੀ ਇਹਦੇ ਵਿੱਚ। ਬੁੱਧੀ ਦੀ ਬੜੀ ਕਮੀ ਚਾਹੁੰਦੀ ਹੈ, 28 ਚੀਜ਼ਾਂ ਨੇ ਬੁੱਧੀ ਦੇ ਅੰਦਰ ਜਿਹੜੀਆਂ ਇਹਦੀ ਇਹਦਾ ਕੰਮ ਚਲਾਉਂਦੀਆਂ ਨੇ, ਬੁੱਧੀ ਦੇ ਘੋੜੇ ਨੇ 28, ਜਿਹਨਾਂ 'ਚੋਂ 11 ਦਾ ਸਾਨੂੰ ਪਤਾ ਹੈ, ਦੂਜਿਆਂ ਦਾ ਵੀ ਪਤਾ ਹੈ। ਇਹ ਚੱਲਦੀ ਹੈ ਅੱਖਾਂ, ਕੰਨ, ਨੱਕ, ਜੋ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਮਨ, 11 ਘੋੜੇ ਨੇ ਇਹਦੇ ਬੁੱਧੀ ਦੇ। ਜੇ ਇਹ ਡਿਸੇਬਲਡ ਹੋ ਜਾਣ, ਅੱਖਾਂ ਨਹੀਂ ਹੋ ਜਾਣ, ਕੰਨ ਸੁਣਨਾ, ਦੰਦ ਟੁੱਟ ਜਾਣ, ਸਪਰਸ਼ ਵਾਲਾ ਕੰਮ ਖਤਮ ਹੋ ਜਾਵੇ, ਸਰੀਰ ਦੇ ਉੱਤੇ ਕੋਈ ਰੋਗ ਲੱਗ ਜਾਵੇ, ਫਿਰ ਇਹਦੀਆਂ 11 ਸ਼ਕਤੀਆਂ ਮਰ ਜਾਂਦੀਆਂ ਨੇ, 19 ਸ਼ਕਤੀਆਂ ਇਹਦੀਆਂ ਹੋਰ ਉਹਦੇ ਹੱਥ ਹੁੰਦੀਆਂ ਨੇ, ਤਾਂ ਇਹ ਬੁੱਧੀ ਚੱਲਦੀ ਹੈ ਨਹੀਂ, ਬੁੱਧੀ ਖਤਮ ਹੋ ਜਾਂਦੀ ਹੈ। ਬੁੱਧੀ ਦਾ ਮਹਿਕਮਾ ਬਹੁਤ ਵੱਡਾ, ਇਹ ਬੁੱਧੀ ਆਖਰੀ ਥਾਂ ਨਹੀਂ ਜਾਂਦੀ ਹੈ, ਕਹਿੰਦੀ ਮੈਂ ਦਰਸ਼ਨ ਕਰਨੇ ਆ, ਮੈਂ ਦਰਸ਼ਨ ਕਰਨੇ ਆ, ਹੈ ਜੜ। ਉਹ ਜਦ ਦਰਸ਼ਨ ਹੋ ਗਏ, ਬੁੱਧੀ ਵੀ ਖਤਮ ਹੋ ਗਈ, ਇਹ ਆਤਮ ਸਰੂਪ ਹੋ ਗਿਆ, ਲੈਣ ਦੇਣ ਪਤਾ ਲੱਗ ਗਿਆ ਵੀ ਇੱਥੇ ਵਾਹਿਗੁਰੂ ਬਿਨਾਂ ਹੋਰ ਕੋਈ ਨਹੀਂ, ਪ੍ਰਕਿਰਤੀ ਨਾਲ ਰਲ ਕੇ ਖੇਲ ਹੋ ਰਹੀ ਹੈ, ਆਪੇ ਹੀ ਬੈਠਾ ਵੇਖੇ ਬਖ ਅਕੇਲਾ, ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਨਾ, ਦੂਈ ਕੁਦਰਤ ਸਾਜੀ ਹੈ, ਘਰ ਆਸਣ ਦੇ ਟੋਚਾਓ, ਦਾਤਾ ਕਰਦਾ ਆਪ ਤੂੰ, ਤੁਸ ਦੇਵਾ ਕਰੇ ਤੂੰ ਜਾਣਾ ਵੀ ਸਭ ਸਹਿ ਦੇ ਲੈਸਾ ਜਿੰਦਗ ਪਾਓ, ਘਰ ਆਸਣ ਬੈਠਾ। ਸੋ ਇਹ ਜੋ ਮੈਂ ਬੇਨਤੀਆਂ ਕੀਤੀਆਂ ਨੇ ਥੋੜ੍ਹੇ ਮਿੰਟਾਂ 'ਚ, ਕਾਫੀ ਹੋ ਗਿਆ ਟਾਈਮ, ਘੰਟਾ ਹੀ ਹੋ ਗਿਆ, ਧਿਆਨ ਨਾਲ ਸੁਣਾ। ਦੂਸਰਾ, ਸਰੀਰ ਜਿਹੜਾ ਹੈ ਨਾ, ਇਹ ਪੁਰਾਣਾ ਹੋ ਗਿਆ ਬਹੁਤ, ਜਿਵੇਂ ਆਪਾਂ ਕੋਈ ਬੱਗੀ ਬੁੱਗੀ ਚਲਾਉਂਦੇ ਹੋਈਏ, ਉਹਦਾ ਪਹੀਆ ਵੀ ਟੁੱਟ ਜਾਵੇ, ਔਰ ਦੌੜ ਦੌੜ ਕਰਕੇ ਚਲਾਇਆ ਜਾ ਰਿਹਾ ਹੈ। ਇਹ ਜਿਹੜੇ ਘੋੜੇ ਸੀ, 5 ਘੋੜੇ ਬੜੇ ਜ਼ਬਰਦਸਤ ਹੁੰਦੇ ਨੇ, ਅੱਖਾਂ, ਕੰਨ, ਨੱਕ, ਜ਼ੁਬਾਨ, ਅਤੇ ਘੋੜੇ ਵੀ ਜਵਾਬ ਦੇਈ ਜਾਂਦੇ ਨੇ, ਕੰਨਾਂ ਤੋਂ ਸੁਣ ਤੋਂ ਆ ਗਿਆ, ਮੈਂ ਮਸ਼ੀਨ ਜੀ ਪਾ ਕੇ ਮਾੜਾ ਮੋਟਾ ਸੁਣ, ਐਂ ਕਰੀ ਜਾਂਦਾ। ਅੱਖ ਦਾ ਇਹਦਾ ਆਪਰੇਸ਼ਨ ਕਰਾਇਆ, ਪਹਿਲਾਂ ਨਿਗਾਹ ਠੀਕ ਸੀ, ਹੁਣ ਘੱਟ ਗਿਆ, ਇਹਦਾ ਡਾਕਟਰ ਅਜੇ ਕਰਦੇ ਨਹੀਂ, ਕਹਿੰਦੇ ਤੁਹਾਡੇ ਸਰੀਰ 'ਚ ਅਜੇ ਠੀਕ ਨਹੀਂ ਹੈਗਾ ਆਪਰੇਸ਼ਨ ਦਾ, ਦੰਦ ਨਹੀਂ ਹੁੰਦੇ ਉਹਦੇ ਨਾਲ, ਉਹ ਸੰਬੰਧ ਰੱਖਦੇ ਨੇ। ਉਹਦੇ ਘੋੜੇ ਸੀ, ਘੋੜੇ ਵੀ ਸਾਰੇ ਲੰਗੜੇ ਪੰਗੜੇ ਹੋ ਗਏ, ਜਿਹੜਾ ਗੱਡੀ ਸੀ ਉਹ ਵੀ ਟੁੱਟੀ ਫੁੱਟੀ ਜੀ ਹੋ ਗਈ, ਕਦੇ ਪੈਰ ਸੁੱਟ ਗਿਆ, ਕਦੇ ਗੋਡਾ ਦੁਬਣ ਲੱਗ ਗਿਆ। ਉਹ ਮੈਂ ਇਹਦੇ 'ਚ ਬੈਠਾ, ਮੈਂ ਕਿੱਦਾਂ ਚਲੋ ਬੈਠਣਾ ਚੱਲੀਏ ਆਪਣੇ ਟੁੱਟੀ ਹੋਈ ਗੱਡੀ ਚਲਾਉਂਦੇ, ਇਹ ਜਿਹੜੇ ਬਚਨ ਨੇ ਨਾ ਤੁਸੀਂ ਸਾਂਭ ਕੇ ਰੱਖੋ, ਤੁਹਾਡੇ ਕੰਮ ਆਉਣ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ। ਆਹੀ ਜਿਹੜਾ ਇੱਕ ਦਿਨ ਦਾ ਸਤਸੰਗ ਹੈ, ਇਹਨੂੰ ਇਹ ਸਾਂਭ ਲਿਓ, ਇਹਨੂੰ ਸਾਂਭਿਆ ਹੋਇਆ ਤੁਹਾਡਾ ਪਾਰ ਉਤਾਰਾ ਹੋ ਜੂਗਾ। ਸੋ ਜਿੰਨੀ ਕੁ ਸੇਵਾ ਮੈਨੂੰ ਦਾ ਹੁਕਮ ਸੀਗਾ ਵੀ ਅੱਧੇ ਘੰਟੇ ਦੇ ਵੱਧ ਨਹੀਂ ਬੋਲਣਾ, ਮੈਂ ਇੱਕ ਘੰਟਾ ਬੋਲ ਲਿਆ, ਸੋ ਇੱਥੇ ਹੀ ਮੈਂ ਸਿਮਰਨ ਮੰਗਦਾ ਸਾਹਿਬ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।